தன் குரு நானக் வாஹெகுரு 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 வாஹெஜியோ சாத் சங்கத் துமே மிலாயோ தோ சுனே துமாரி வாணி அனந்த பியா பேகத் ஹே நானக் பிரதாப் புரக் நிர்வாணி சத் சங்கதி ஹர் தன் கட்டியே ஹோர் தே ஹோர் பாயே ஹர் தன் கிதே ந பாயி கிதே ந பாயி வாலி சத் சங்கத் ச துராந்தோ ஆயி ரஸ் ரூப் ஜியோந்தி ஜாகதி தசா குரு சாஹிப் ஜியாந்தி சத் ஹஜூரி வாலே ஜுகோ ஜுக அடல் கத்தி தே பிராஜமான் தன் தன் ஸ்ரீ குரு கிரந்த சாஹிப் ஜியாந்தி தி நிகீ ரூஹானியத் கோத் விச் ரஸ் ரூப் குர்பாணி ரஸ் புஞ்ச ரஹீ குரு சாத் சங்கத் வாஹிகுரு ஜி கா ஸா வாஹிகுரு ஜி கி ஃபதே பரம் குரு பார்ஷாதி அலாஹீ பாவன ஜூரி த மிட்டா ரஸ் பிண்டா ரூஹானியத் த ரஸ் மாண் ரஹீ ਸਾਰੀ ਸਾਧ ਸੰਗਤ ਦੇ ਦਰਸ਼ਨ ਕਰ ਕਰ ਮੇਰਾ ਆਪਣਾ ਆਪਾ ਗਦ ਗਦ ਹੋ ਉੱਠਿਆ ਹੈ ਅਤੇ ਮੇਰੀਆਂ ਖੁਸ਼ੀਆਂ ਦਾ ਅਥਾਹ ਨਹੀਂ ਰਿਹਾ ਮੇਰਾ ਇੱਥੇ ਪਹੁੰਚਣਾ ਸਫਲ ਹੋ ਗਿਆ ਮੇਰੀਆਂ ਸਿੱਕਾਂ ਭਰਿਆ ਮਨੋਰਥ ਪੂਰਾ ਗੁਰੂ ਨਾਨਕ ਨੇ ਆਪ ਕਰਿਆ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜੋ ਵੀ ਦੇਸਾਂ ਵਿਦੇਸ਼ਾਂ ਦੂਰੋਂ ਨੇੜਿਓਂ ਪਹੁੰਚੀਆਂ ਸੰਗਤਾਂ ਆ ਗੁਰੂ ਜੀਆਂ ਦੀ ਜਾਗਤ ਜੋਤ ਨਿਸਵਾਰ ਵਾਲੀ ਜਿਉਂਦੀ ਜਾਗਦੀ ਸਤ ਸੰਗਤ ਵਿੱਚ ਪਹੁੰਚ ਤਨੋ ਮਨੋ ਨਿਰਸਵਾਰਥ ਹੋ ਹਾਜ਼ਰੀਆਂ ਭਰ ਭਰ ਆਪਣੇ ਜੀਵਨ ਦਾ ਅਸਲੀ ਮਨੋਰਥ ਨੂੰ ਪੂਰਾ ਚਾੜਨ ਲਈ ਮੈਨੂੰ ਤਾਂ ਤੁਸੀਂ ਸਾਰੀਆਂ ਸਤਿਗੁਰਾਂ ਦੀ ਅਕਾਲੀ ਸੱਚਖੰਡੀ ਦਰਗਾਹ ਦੇ ਬੂਹੇ ਅੱਗੇ ਝੋਲੀਆਂ ਅੱਡੀ ਖੜੀਆਂ ਨਜ਼ਰੀ ਆ ਰਹੀਆਂ ਹੋ ਇੰਨੇ ਪਿਆਰ ਨਾਲ ਸਤਸੰਗਤ ਵਿੱਚ ਤੀਬਰ ਭਾਵਨੀ ਵੇਗ ਨਾਲ ਜੁੜ ਕੇ ਕੀਤੀ ਨਿਰੰਤਰ ਯਾਦ ਰੂਪੀ ਅਰਦਾਸ ਦੀ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਦੇ ਸੋਹਣੇ ਦਰਵਾਜ਼ੇ 'ਤੇ ਲਗਾਤਾਰ ਦਸਤਕ ਹੁੰਦੀ ਮਹਿਸੂਸ ਹੋਈ ਸ਼ੁਕਰ ਲੱਖ ਲੱਖ ਸ਼ੁਕਰ ਹੈ ਧੰਨ ਗੁਰੂ ਨਾਨਕ ਜੀਆਂ ਦਾ ਕੋਟਾਂ ਕੋਟ ਸ਼ੁਕਰ ਕਰਦੀ ਹਾਂ ਕਿੰਨਾ ਉਪਕਾਰ ਹੈ ਦਸਾਂ ਗੁਰੂ ਸਾਹਿਬਾਂ ਦਾ ਸਾਡੇ ਕਲਯੁਗੀ ਜੀਵਾਂ 'ਤੇ ਇਹੋ ਜਿਹੇ ਘੋਰ ਕਲਯੁਗ ਅੰਦਰ ਆਪਣੀਆਂ ਮਿਹਰਾਂ ਸਦਕਾ ਸਦੀਵੀ ਖੁਨਕ ਨਾਮ ਖੁਦਾਇਆ ਵਾਲੀ ਸੰਗਤ ਬਖਸ਼ੀ ਸੁਲੱਖਣਾ ਸਮਾਂ ਬਖਸ਼ਿਆ ਕੱਲ੍ਹ ਵਿੱਚ ਵੀ ਪ੍ਰੀਤਮ ਜੀਆਂ ਦੇ ਗੁਣ ਗਾ ਕੇ ਆਪਣੇ ਜੀਵਨ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜ ਉਸ ਸੁੱਖ ਨੂੰ ਪ੍ਰਾਪਤ ਹੋਈਏ ਜੋ ਇੱਥੇ ਉੱਥੇ ਨਿਭੈ ਤੇਰੇ ਨਾਲ ਅਤ ਸੁੰਦਰ ਕਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਕਾਦਰ ਦੀ ਕੁਦਰਤ ਕਿੰਨਾ ਕਿੰਨਾ ਸਮਾਂ ਲਗਾ ਕੇ ਮਨੁੱਖੀ ਜਾਮੇ ਦੀ ਘਾੜਤ ਘੜ ਘੜ ਕੇ ਕਿੰਨਾ ਕਿੰਨਾ ਖੂਬਸੂਰਤ ਅਤੇ ਸੋਹਣਾ ਸੁੰਦਰ ਬਣਾਉਂਦੀ ਹੈ ਇਹ ਕਾਦਰ ਅਕਾਲ ਪੁਰਖ ਦੀ ਵਡਿਆਈ ਹੈ ਜਿਹੜਾ ਮਨੁੱਖੀ ਜੀਵਾਂ 'ਤੇ ਤਰਸ ਕਰ ਰਿਹਾ ਹੈ ਇਸ ਸੁਹਾਵਣੀ ਖੂਬਸੂਰਤ ਸੁੰਦਰਤਾ 'ਚੋਂ ਮਿਹਰਬਾਨ ਨੈਣਾ ਨੂੰ ਹੀ ਪ੍ਰਭੂ ਪ੍ਰੀਤਮ ਦੇ ਚਲਕਾਰੇ ਨਜ਼ਰੀ ਆਮਦੇ ਹਨ ਪਰ ਮਨੁੱਖ ਇਸ ਕੁਦਰਤੀ ਦਾਤ ਦਾ ਵੀ ਅਭਿਮਾਨ ਕਰਨ ਲੱਗ ਪੈਂਦਾ ਬਜਾਏ ਸ਼ੁਕਰਾਨੇ ਕਰਨ ਦੇ ਇਨਸਾਨ ਕਿੰਨਾ ਵੀ ਸੁੰਦਰ ਕਿਉਂ ਨਾ ਹੋਵੇ ਗੁਰੂ ਬਾਬੇ ਦੀ ਬਾਣੀ ਦੀ ਕਸਵੱਟੀ 'ਤੇ ਪੂਰਾ ਨਹੀਂ ਉਤਰਦਾ ਕਿਉਂਕਿ ਇਹ ਸੁੰਦਰਤਾ ਮਨੁੱਖ ਨੂੰ ਰੱਬੀ ਦੇਣ ਹੈ ਮਨੁੱਖ ਦੀ ਆਪਣੀ ਨਹੀਂ ਸੋ ਜੇ ਮਨੁੱਖ ਸੱਚੀ ਸੋਹਣਾ ਬਣਨਾ ਲੋੜਦਾ ਹੈ ਤਾਂ ਬਖਸ਼ਿਆਂ ਹੋਇਆਂ ਦੀ ਲਗਾਤਾਰੀ ਸਾਧ ਸੰਗਤਾਂ ਤੇ ਸੇਵਾਵਾਂ ਤੇ ਸਿਮਰਨ ਗੁਰਬਾਣੀ ਪਾਠ ਕੀਰਤਨ ਕਥਾ ਕਰਨ ਨਾਲ ਸੁੰਦਰ ਬਣਿਆ ਜਾ ਸਕਦਾ ਹੈ। ਸੇਈ ਸੁੰਦਰ ਸੋਹਣੇ ਸਾਧ ਸੰਗੇ ਜਨ ਬਹਿਣੇ, ਅਕਾਲ ਪੁਰਖ ਨੇ ਮਨੁੱਖ ਨੂੰ 84 ਲੱਖ ਜੂਨਾਂ ਦਾ ਸਰਤਾਜ ਸ਼੍ਰੋਮਣੀ ਬਣਾਇਆ। ਮਾਲਕ ਨੇ ਮਨੁੱਖ ਨੂੰ ਸੋਚਣ ਸ਼ਕਤੀ ਦਾ ਭੰਡਾਰਾ ਬਖਸ਼ਿਆ। ਜਦੋਂ ਕਿ 84 ਲੱਖ ਜੂਨਾਂ ਨੂੰ ਸੋਚਣ ਸ਼ਕਤੀ ਬੜੀ ਸੀਮਤ ਜਿਹੀ ਦਿੱਤੀ, ਜਿਸ ਨਾਲ ਉਹ ਰੱਬੀ ਹੁਕਮ ਵਿੱਚ ਵਿਚਰ ਕੇ ਆਪਣਾ ਆਪਣਾ ਜੀਵਨ ਬਤੀਤ ਕਰ ਸਕਣ। ਇਸੇ ਕਰਕੇ ਹੀ 84 ਲੱਖ ਜੂਨਾਂ ਪਰਮ ਪੁਰਸ਼ੋਤਮ ਪਿਤਾ ਜੀਆਂ ਦੀ ਆਗਿਆ ਭਾਵ ਭਾਣੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੀਆਂ ਉਹ ਤਾਂ ਵੱਲ ਨੂੰ ਰਿਸਕਦੀਆਂ ਤਰੱਕੀ ਕਰ ਰਹੀਆਂ ਹਨ। ਮਨੁੱਖ ਨੇ ਜਿਸ ਸੋਚਣ ਸ਼ਕਤੀ ਨਾਲ ਆਪਣੇ ਭਲੇ ਬੁਰੇ ਅਤੇ ਚੰਗੇ ਮਾੜੇ ਦਾ ਨਿਰਣਾ ਕਰਕੇ ਆਪਣੇ ਆਪੇ ਨੂੰ ਗੁਰੂ ਪ੍ਰਾਇਣ ਕਰਕੇ ਜੀਵਨ ਬਤੀਤ ਕਰ ਮਾਲਕ ਦੇ ਦਰ 'ਤੇ ਦਸਤਕ ਕਰਨੀ ਸੀ, ਉਸ ਨਾਲ ਏਹੜ ਤੇਹੜ ਅਤੇ ਚਤੁਰਾਈਆਂ ਸਿਆਣਪਾਂ ਘੋਟ ਘੋਟ ਕੇ ਆਪਣਾ ਆਪ ਹੋਰ ਜਕੜੀਂਦਾ ਰਸਾਤਲ ਵੱਲ ਨੂੰ ਰੁੜਿਆ ਜਾ ਰਿਹਾ ਹੈ। ਉਹਨਾਂ ਚੰਗਿਆਈਆਂ ਤੋਂ ਕੀ ਲੈਣਾ ਹੈ ਜਿਹੜੀਆਂ ਉੱਚੇ ਸੁੱਚੇ ਮਿਆਰਾਂ ਵਾਲੇ ਆਤਮਿਕ ਜੀਵਨ ਤੋਂ ਮੋੜ ਚਿੰਤਾ ਫਿਕਰਾਂ ਅਤੇ ਸੰਸੇ ਹਾਵਿਆਂ ਦੇ ਮਖਾਜ ਬਣਾ ਜ਼ਿੰਦਗੀ ਦਾ ਘਾਤ ਕਰ ਦੇਣ। ਇਹੋ ਜਿਹੀਆਂ ਸਿਆਣਪਾਂ ਤੋਂ ਕੀ ਕਰਾਉਣਾ ਹੈ ਜਿਹੜੀਆਂ ਮਨੁੱਖ ਨੂੰ ਸਾਧ ਸੰਗਤ ਦੇ ਅੰਚਲ ਲੱਗ ਕੇ ਵਿਖਮ ਸੋਖ ਸਾਗਰ ਨੂੰ ਤਰਨ ਵਾਲੇ ਰਸਤੇ ਤੋਂ ਦੂਰ ਲੈ ਜਾਵੇ। ਤਦੇ ਤਾਂ ਗੁਰੂ ਬਾਬੇ ਨੇ ਆਪਣੀ ਕੌੜੇ ਰੀਠੇ ਕਰਨਹਾਰ ਬਾਣੀ ਵਿੱਚ ਇਸ ਤਰ੍ਹਾਂ ਦੀ ਸਿਆਣਪ ਦਾ ਖੰਡਨ ਕੀਤਾ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਬਹੁਤ ਸਿਆਣਪ ਜਮਕਾ ਪਾਓ ਵਿਆਪੈ, ਚਾਤਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸਮਾਲ ਤੂੰ ਬੰਧਾ ਛੁੱਟੇ ਜਿੱਤ। ਸਹਿ ਸਿਆਣਪ ਕਰ ਰਹੇ ਕੋਰੇ ਰੰਗ ਨਾ ਹੋਏ, ਅਕਾਲ ਪੁਰਖ ਜੀਵ ਨੂੰ ਮਨੁੱਖੀ ਜਾਮਾ ਪਵਾ ਕੇ ਸਾਹ ਦੀ ਰਾਸ ਬਖਸ਼, ਆਪਣੀ ਮਿੱਠੀ ਨਿੱਘੀ ਲਗਾ ਤਾਰੀ ਅਦੁੱਤੀ ਯਾਦ ਵਿੱਚ ਦਿਨ ਰਾਤ ਵਿਚਰਨ ਤੇ ਹੋਰਨਾ ਹੋਰਾਂ ਨੂੰ ਇਸ ਪ੍ਰੇਮ ਲੜੀ ਵਿੱਚ ਪਰੋਣ ਵਾਸਤੇ ਸ੍ਰਿਸ਼ਟੀ ਤੇ ਬਾਰ ਬਾਰ ਭੇਜਦਾ ਹੈ, ਪਰ ਜੀਵ ਅਕਾਲ ਪੁਰਖ ਪ੍ਰੀਤਮ ਜੀਆਂ ਦੀ ਨਿੱਘੀ ਮਿੱਠੀ ਪ੍ਰੇਮ ਯਾਦ ਨੂੰ ਭੁਲਾ ਬੇਸੁਰ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੋਇਆ ਆਪਣੀ ਸਿਆਣਪ ਚਤੁਰਾਈ ਉਕਤੀਆਂ ਜੁਗਤੀਆਂ ਨਾਲ ਠੋਕਰਾਂ ਖਾਂਦਾ ਆਨੰਦੀ ਖੇਮ ਕੁਸਲ ਤੋਂ ਸਹਿਜੇ ਸਹਿਜੇ ਦੂਰ ਹੋ ਜਾਂਦਾ ਹੈ। ਦਿਨ ਰਾਤ ਬਾਹਰੀ ਦੁਨਿਆਵੀ ਝੂਠੇ ਗਿਆਨ ਨੂੰ ਇਕੱਠਾ ਕਰਨ 'ਚ ਆਪਣਾ ਕੀਮਤੀ ਸੁਨਹਿਰੀ ਸਮਾਂ ਗੁਆ ਬੈਠਦਾ ਹੈ। ਕੂੜੇ ਰੁੱਖੇ ਸੁੱਖੇ ਜੋਤੋਂ ਟੁੱਟਦੇ ਦਿਮਾਗੀ ਗਿਆਨ ਨਾਲ ਅਕਾਲ ਪੁਰਖ ਪ੍ਰਭੂ ਜੀਆਂ ਦੇ ਬਹੁਤ ਨੇੜੇ ਹੋਣ ਦਾ ਝੂਠਾ ਦਾਅਵਾ ਕਰਨ ਲੱਗ ਪੈਂਦਾ ਹੈ। ਪੋਲਿਸ਼ ਸ਼ਬਦਾਂ ਦੀ ਵੰਨ ਸਵੰਨੀ ਹੇਰਾ ਫੇਰੀ ਮੁੱਖ ਸ਼ਬਦਾਵਲੀ ਨਾਲ ਬਹਿਸਬਾਜ਼ੀਆਂ ਵਿੱਚ ਕਿਸੇ ਨੂੰ ਨੇੜੇ ਨਾ ਲੱਗ ਸਕਣ ਦੇ ਯਤਨਾਂ ਵਿੱਚ ਦਿਨ ਰਾਤ ਗਲਤਾਨ ਹੋਇਆ ਅਕਾਲ ਪੁਰਖ ਪ੍ਰਮੁੱਖ ਪੁਰਸ਼ੋਤਮ ਤੋਂ ਸੈ ਕੋਹਾਂ ਦੂਰ ਹੁੰਦਾ ਜਾ ਰਿਹਾ ਹੈ। ਰੁੱਖੇ ਸੁੱਕੇ ਦਿਮਾਗੀ ਗਿਆਨ ਤੇ ਮੁੱਖ ਸ਼ਬਦਾਂ ਦਾ ਧਨਾੜ ਆਪਣੀ ਹਉਮੈ ਨੂੰ ਦੁਨੀਆਂ ਤੋਂ ਝੂਠੀ ਵਡਿਆਈ ਦੇ ਪੱਠੇ ਪਵਾਉਣ ਤੇ ਦਿਨ ਰਾਤ ਆਫਰਿਆ ਫਿਰਦਾ ਹੈ। ਰੁੱਖੀਆਂ ਸੁੱਕੀਆਂ ਵਿਦਵਾਨ ਤਾਈਆਂ ਵਾਲੀਆਂ ਗੱਲਾਂ ਨਾਲ ਆਪਣੀ ਕੂੜੀ ਹਉਮੈ ਨੂੰ ਮਾਣ ਵਡਿਆਈ ਦੇ ਪੱਠੇ ਪਵਾ ਪਵਾ ਕੇ ਨਿਵਾਣ ਵੱਲ ਨੂੰ ਰੁੜਿਆ ਤਾਂ ਜਾ ਸਕਦਾ ਹੈ, ਪਰ ਪਰਮ ਪਰਮਾਤਮਾ ਦਾ ਸੁਖਦਾਈ ਦੈਵੀ ਆਨੰਦ ਨਹੀਂ ਪਾਇਆ ਜਾ ਸਕਦਾ, ਕਿਉਂਕਿ ਆਨੰਦ ਸਾਹਿਬ ਜੀਆਂ ਦੀ ਤੁਰਕੀ ਬਾਣੀ ਸਾਨੂੰ ਸਿੱਖਿਆ ਦਿੰਦੀ ਹੈ, ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਬਾਬੇ ਫਰੀਦ ਜੀਆਂ ਦੀ ਆਪਣੀ ਬਾਣੀ ਜੋ ਗੁਰੂ ਗ੍ਰੰਥ ਸਾਹਿਬ ਜੀਆਂ ਵਿੱਚ ਦਰਜ ਹੈ, ਵਿੱਚ ਸਾਨੂੰ ਕਿੰਨੀ ਸੋਹਣੀ ਉੱਚਾ ਸੁੱਚਾ ਜੀਵਨ ਜਿਉਣ ਵਾਸਤੇ ਸਿੱਖਿਆ ਦਿੱਤੀ ਹੈ। ਫਰੀਦਾ, ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰਵਾਨ ਮੇਂ ਸਿਰ ਨੀਵਾਂ ਕਰ ਦੇਖ। ਅਕਾਲ ਪੁਰਖ ਪ੍ਰੀਤਮ ਜੀਆਂ ਦੀ ਆਖਾਂ ਜੀਵਾਂ ਵਾਲੀ ਰਸ ਪਿੰਨੜੀ ਨਿਰੰਤਰ ਪ੍ਰੇਮ ਯਾਦ ਬਿਨਾਂ ਅਸੀਂ ਦਿਨ ਰਾਤ ਜੋ ਕੁਝ ਵੀ ਕਰਦੇ ਹਾਂ ਉਹ ਸਭ ਫੋਕਟਾਈਆਂ ਅਤੇ ਸਭ ਸਾਡੇ ਮੰਦੇ ਕਾਲੇ ਲੇਖ ਹੀ ਬਣਦੇ ਹਨ, ਜਿਨ੍ਹਾਂ ਦੇ ਨਤੀਜੇ ਸਾਨੂੰ ਅਗਲਿਆਂ ਜਨਮਾਂ ਵਿੱਚ ਅਵਸ਼ ਭੁਗਤਣੇ ਪੈਣਗੇ, ਕਿਉਂਕਿ ਰੱਬੀ ਦੈਵੀ ਆਤਮਕ ਤੋਂ ਬਗੈਰ ਸਾਡਾ ਜੀਵਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਰਾਇਣ ਗੁਜ਼ਰਦਾ ਹੈ। ਇਹਨਾਂ ਦਾ ਰੰਗਣਾ ਵਾਲਾ ਜੀਵਨ ਸਾਡਾ ਉੱਚੇ ਸੁੱਚੇ ਲੇਖ ਨਹੀਂ ਲਿਖਵਾ ਸਕਦਾ। ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਕ ਦਾਗਾ ਦਾਗ। ਅਕਾਲ ਪੁਰਖ ਸਤਿਗੁਰਾਂ ਦੀਆਂ ਬੇਮੁੱਲੀਆਂ ਦਾਤਾਂ ਦੀਆਂ ਕੀਤੀਆਂ ਰਹਿਮਤਾਂ ਤੇ ਬਰਕਤਾਂ ਨੂੰ ਦਿਨ ਰਾਤ ਆਪਣੇ ਜੀਵਨ ਵਿੱਚ ਬਿਨਾਂ ਕਿਸੇ ਯਤਨ ਦੇ ਨਿਜਕ ਵਰਤ ਰਹੇ ਹਾਂ, ਤੇ ਫਿਰ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਪ੍ਰੀਤਮ ਜੀਆਂ ਦੀ ਆਗਿਆ ਨਾਲ ਪਾਲਣ, ਉਹਨਾਂ ਦੀ ਸਦੀਵੀ ਦੈਵੀ ਪ੍ਰੇਮ ਯਾਦ ਵਿੱਚ ਰਹਿ ਕੇ ਆਪਣਾ ਜੀਵਨ ਸ਼ੁਕਰਾਨੇ ਵਜੋਂ ਗੁਜ਼ਰਾਈਏ। ਪਰ ਜਦੋਂ ਅਸੀਂ ਵਿਸਰੇ ਮਰ ਜਾਓ ਦੇ ਪ੍ਰਾਣ ਇਸ ਪੰਜਾਂ ਦੀ ਹਟੀਲੀ ਫੌਜ ਦੇ ਤਹਿਤ ਉਸ ਅਖੁੱਟ ਖਜ਼ਾਨਿਆਂ ਦੇ ਮਾਲਕ ਦੀਆਂ ਬੇਮੁੱਲੀਆਂ ਦਾਤਾਂ ਤੇ ਬਰਕਤਾਂ ਤੇ ਰਹਿਮਤਾਂ ਦੀ ਆਪਣੇ ਜੀਵਨ ਵਿੱਚ ਸ਼ੁਕਰਾਨੇ ਦੀ ਥਾਂ ਆਪਣਾ ਹੱਕ ਸਮਝ ਕੇ ਵਰਤੋਂ ਕਰਦੇ ਹਾਂ, ਉਦੋਂ ਅਸੀਂ ਅਕਿਰਤ ਕਣ ਤੇ ਅਸਲੀ ਬੇਮੁੱਖ ਹੁੰਦੇ ਹਾਂ, ਤੇ ਬੇਮੁੱਖ ਵਾਲੇ ਜੀਵਨ ਨੂੰ ਗੁਰੂ ਬਾਬੇ ਦੀ ਬਾਣੀ ਨੇ ਇਸ ਤਰ੍ਹਾਂ ਦੱਸਿਆ ਹੈ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜਦੋਂ ਅਸੀਂ ਸਤਿਗੁਰਾਂ ਦੀ ਬਖਸ਼ੀਆਂ ਦਾਤਾਂ ਰਹਿਮਤਾਂ ਤੇ ਬਰਕਤਾਂ ਦੀ ਪੂਰੇ ਸਨਮਾਨ ਨਾਲ ਵਰਤੋਂ ਕਰਦੇ ਮਾਲਕ ਸਪਰਤ ਪਾਲਕ ਜੀਆਂ ਦੀ ਨਿੱਘੀ ਮਿੱਠੀ ਲਗਾਤਾਰੀ ਪ੍ਰੇਮ ਯਾਦ ਨੂੰ ਪੱਕਿਆਂ ਕਰਨ ਵਾਸਤੇ ਭੱਜ ਭੱਜ ਇਹੋ ਜਿਹੀਆਂ ਸਾਧ ਸੰਗਤਾਂ ਵਿੱਚ ਹਾਜ਼ਰੀਆਂ ਭਰ ਭਰ ਸੇਵਾ ਸਿਮਰਨ ਕਰਦਿਆਂ ਦਿਨ ਰਾਤ ਤਰਲੇ ਲੈਂਦੇ ਹਾਂ। ਗੁਰੂ ਪਾਤਸ਼ਾਹ ਦੀ ਬਾਣੀ ਉਹਨਾਂ ਹੀ ਅਸਲੀ ਅਕਲ ਲਤੀਫ ਆਖਦੀ ਹੈ, ਤੇ ਉਹ ਹੀ ਸਦਾ ਆਪਣੇ ਅੰਦਰ ਵਾਰ ਵੱਲ ਆਪਣਿਆਂ ਔਗਣਾਂ ਵੱਲ ਹੀ ਚੱਤੋ ਪਹਿਰ ਚਾਤ ਮਾਰਦੇ ਰਹਿੰਦੇ ਹਨ। ਉਹਨਾਂ ਕੋਲ ਦੂਜਿਆਂ ਦੇ ਔਗਣ ਫੋਲਣ ਦਾ ਸਮਾਂ ਬਿਲਕੁਲ ਹੀ ਨਹੀਂ ਹੁੰਦਾ। ਸੋ ਜਦੋਂ ਜੀਵ ਆਪਣੇ ਆਪੇ ਨੂੰ ਸੂਰੇ ਸਤਿਗੁਰਾਂ ਦੇ ਭੇਟ ਕਰਨ ਵਾਸਤੇ ਸਾਧ ਸੰਗ ਵਿੱਚ ਗੁਆਚ ਕੇ ਸੇਵਾ ਸਿਮਰਨ ਗੁਰਬਾਣੀ ਕੀਰਤਨ ਪਾਠ ਕਥਾ ਪੜ੍ਹਦਿਆਂ ਸੁਣਦਿਆਂ ਸਫਲਿਆਂ ਕਰਦਾ ਹੈ ਤਾਂ ਅਕਾਲ ਪੁਰਖ ਜੀਵ ਤੇ ਤਰੁੱਠ ਉਸਦੀ ਚੇਤਨਤਾ ਦੀ ਰਾਖੀ ਲਈ ਆਪਣੇ ਦੇਵਾਂ ਨੂੰ ਪਹਿਰੇ ਤੇ ਲਾ ਦਿੰਦਾ। ਦਸਮੇਸ਼ ਕਲਗੀਧਰ ਜੀਆਂ ਨੇ ਆਪਣੇ ਸਿੱਖ ਜੋਗਾ ਸਿੰਘ ਦੀ ਆਪ ਖੁਦ ਪਹਿਰੇ ਤੇ ਖੜ ਕੇ ਜਦੋਂ ਉਹ ਗੁਰੂ ਪਾਤਸ਼ਾਹ ਵੱਲ ਨੂੰ ਆ ਰਿਹਾ ਸੀ, ਭੁੱਲੜ ਟਪਲਾ ਖਾ ਕੇ ਵਗਦੇ ਸ਼ੋਕ ਸਾਗਰ ਵਿੱਚ ਰੁੜਨ ਵਾਸਤੇ ਬੇਚੈਨ ਸੀ ਨੂੰ ਕਿਵੇਂ ਬਿਖਮ ਸਾਗਰ ਬੂੜਤ ਸੰਸਾਰਾ ਨਾਨਕ ਬਾਂਹ ਪਕੜ ਨਿਸਤਾਰਾ। ਆਪ ਹੱਥ ਦੇ ਕੇ ਰੱਖ ਲਿਆ, ਆਪਣੇ ਸਿੱਖ ਦਾ ਹਲਤ ਪਲਤ ਬਚਾ ਲਿਆ, ਚੋਜੀ ਪਾਤਸ਼ਾਹ ਨੂੰ ਆਪਣੇ ਸਿੱਖਾਂ ਨਾਲ ਕਿੰਨਾ ਪਿਆਰ ਹੈ ਇਹ ਮਿਸਾਲ ਸਾਨੂੰ ਹੋਰ ਕਿਧਰੇ ਵੀ ਦੁਨੀਆ ਭਰ ਵਿੱਚ ਨਹੀਂ ਮਿਲ ਸਕਦੀ। ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦੀ ਹਾਂ, ਸੰਗਤ ਵਿੱਚ ਜੋ ਵੀ ਤਨੋ ਮਨੋ ਅਕਾਲ ਪੁਰਖ ਪੁਰਸ਼ੋਤਮ ਜੀਆਂ ਦੀ ਆਪਣੇ ਸੰਧਲੇ ਸਵਾਸਾਂ 'ਚ ਮਿੱਠੀ ਯਾਦ ਦੀ ਲਗਾਤਾਰੀ ਰਸ ਪਿੰਨੜੀ ਮਹਿਕ ਨੂੰ ਮਹਿਸੂਸ ਤਾਂ ਹੈ, ਗੁਰੂ ਪਾਤਸ਼ਾਹ ਉਸਦੀ ਸੁਰਤ ਨੂੰ ਚਿੱਲੇ ਚਾੜ ਆਪ ਰੱਖਿਅਕ ਬਣ ਆਪਣੇ ਵੱਲ ਖਿੱਚਾ ਪਾਉਂਦਾ ਹੈ। ਛੇਵੇਂ ਸਤਿਗੁਰੂ ਹਰਗੋਬਿੰਦ ਜੀਆਂ ਨੂੰ ਰਿਸ਼ਤੇਦਾਰੀ ਪੱਖੋਂ ਉਹਨਾਂ ਦੇ ਸਾਡੂ ਸਾਈਂ ਦਾਸ ਜੀ ਨੇ ਆਪਣੇ ਨਵੇਂ ਬਣਾਏ ਰਹਿਣ ਬਸੇਰੇ ਘਰ ਨੂੰ ਪਵਿੱਤਰ ਕਰਵਾਉਣ ਹਿੱਤ ਗੁਰੂ ਜੀਆਂ ਦੇ ਚਰਨ ਪਵਾਉਣ ਦੀ ਚਰਾਣ ਦੀ ਰੀਝ ਨੂੰ ਪੂਰਾ ਕਰਨ ਵਾਸਤੇ ਗੁਰੂ ਜੀਆਂ ਨੂੰ ਸਾਈਂ ਦਾਸ ਜੀ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਘੱਟ ਘੱਟ ਦੀਆਂ ਜਾਣਨਹਾਰ ਪ੍ਰੀਤਮ ਆਪਣੇ ਸੱਚੇ ਸੇਵਕ ਦੀਆਂ ਰੀਝਾਂ ਸਧਰਾਂ ਸ਼ਰਧਾ ਭਾਵਨੀਆਂ ਤੇ ਚਾਵਾਂ ਨੂੰ ਮਹਿਸੂਸਦੇ ਹੋਏ ਇੱਕ ਸੁਲੱਖਣੀ ਕੜੀ ਸਾਈਂ ਦਾਸ ਜੀ ਦੇ ਗ੍ਰਹਿ ਪਧਾਰੇ। ਗੁਰੂ ਜੀਆਂ ਦੇ ਆਰਾਮ ਦੀ ਅਨੂਠੀ ਖੁਸ਼ੀ ਵਿੱਚ ਬੇਬਲ ਹੋਏ ਸਾਈਂ ਦਾਸ ਜੀ ਦੇ ਗੁਰੂ ਪਾਤਸ਼ਾਹ ਲਈ ਕੀ ਨਹੀਂ ਸਨ ਕਰ ਰਹੇ। ਉਹਨਾਂ ਨੇ ਗੁਰੂ ਜੀਆਂ ਨੂੰ ਅਣਗਿਣਤ ਡੰਡੌਤਾਂ ਕੀਤੀਆਂ ਤੇ ਮਾਲਕ ਦੇ ਪਵਿੱਤਰ ਚਰਨਾਂ ਨੂੰ ਹੰਝੂਆਂ ਨਾਲ ਧੋਤਾ ਤੇ ਦਾੜੇ ਨਾਲ ਸਾਫ਼ ਕਰ ਗੁਰੂ ਜੀਆਂ ਨੂੰ ਉਸ ਕਮਰੇ ਵਿੱਚ ਉਤਾਰਾ ਦਿੱਤਾ ਜੋ ਉਹਨਾਂ ਨੇ ਬਹੁਤ ਸਮੇਂ ਤੋਂ ਗੁਰੂ ਪਾਤਸ਼ਾਹ ਵਾਸਤੇ ਤਿਆਰ ਕਰਕੇ ਰੱਖਿਆ ਹੋਇਆ ਸੀ। ਨਗਰ ਦੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਈਆਂ ਹੋਈਆਂ ਨੇ ਨਿਜਰਾਨੇ ਰੱਖ ਰੱਖ ਨਮਸਕਾਰਾਂ ਕਰ ਕਰ ਪ੍ਰੀਤਮ ਜੀਆਂ ਤੋਂ ਬਖਸ਼ਿਆ ਤੇ ਅਸੀਸਾਂ ਲਈਆਂ, ਪਿਆਰਾਂ ਰੀਝਾਂ ਤੇ ਚਾਵਾਂ ਨਾਲ ਤਿਆਰ ਕੀਤਾ ਪ੍ਰਸ਼ਾਦਾ ਸੰਗਤਾਂ ਤੇ ਗੁਰੂ ਜੀਆਂ ਨੂੰ ਛਕਾਇਆ ਗਿਆ। ਗਰਮੀਆਂ ਦੀ ਰੁੱਤ ਹੋਣ ਕਾਰਨ ਨਦਰੀ ਨਦਰ ਨਿਹਾਲ ਕਰਨ ਵਾਲੇ ਮਾਹੀ ਨੂੰ ਸਾਈਂ ਦਾਸ ਜੀ ਨੇ ਦੁਪਹਿਰ ਨੂੰ ਆਰਾਮ ਕਰਨ ਵਾਸਤੇ ਬੇਨਤੀ ਕੀਤੀ। ਗੁਰੂ ਜੀਆਂ ਨੇ ਸਾਈਂ ਦਾਸ ਜੀ ਵੱਲ ਮੁਸਕਰਾ ਕੇ ਬੇਨਤੀ ਪ੍ਰਵਾਨ ਕੀਤੀ। ਸਾਈਂ ਦਾਸ ਜੀ ਪੱਖੇ ਦੀ ਸੇਵਾ ਕਰਨ ਲੱਗ ਪਏ। ਪੱਖਾ ਚੱਲਦੇ ਚੱਲਦੇ ਕੀ ਵੇਖਦੇ ਹਨ, ਕਿ ਗੁਰੂ ਪਾਤਸ਼ਾਹ ਜੀ ਬੇਚੈਨ ਹਨ ਤੇ ਪਾਸੇ ਤੇ ਪਾਸਾ ਲਈ ਜਾਂਦੇ ਹਨ। ਉਹਨਾਂ ਦੇ ਮਸਤਕ ਤੇ ਕੇਸਾਂ ਚੋਂ ਪਸੀਨਾ ਵਹਿ ਰਿਹਾ ਹੈ। ਪਿਆਰੇ ਸਾਈਂ ਜੀ ਬੱਚੇ ਵਾਂਗ ਚਿਲਾ ਉੱਠੇ, ਮਾਲਕ ਮੈਨੂੰ ਮਾਫ ਕਰੀ, ਮੈਂ ਇੰਨੀ ਗਰਮੀ ਦੀ ਰੁੱਤ ਵਿੱਚ ਆਪਣੇ ਸਵਾਰਥ ਨੂੰ ਮੁੱਖ ਰੱਖ ਆਪ ਜੀਆਂ ਨੂੰ ਬਹੁਤ ਤਕਲੀਫ ਦਿੱਤੀ। ਉਹ ਬੇਸੁੱਧ ਹੋਏ ਪਛਤਾਤਾਪ ਕਰ ਰਹੇ ਸਨ। ਗੁਰੂ ਜੀਆਂ ਦੇ ਦਰਸ਼ਨਾਂ ਦੀ ਤਾਂਗ ਵਿੱਚ ਭਾਈ ਜੇਠਾ ਜੀ ਜੋ ਅੱਖਾਂ ਤੋਂ ਮਨਾਖੇ ਜੰਗਲ ਵਿੱਚ ਪਾਈ ਇੱਕ ਚੌਂਪੜੀ ਵਿੱਚ ਆਪਣੇ ਦਿਨ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੀ ਤਾਂਗ ਵਿੱਚ ਗੁਜ਼ਾਰਦੇ ਸਨ। ਇੱਕ ਦਿਨ ਭਾਈ ਜੇਠਾ ਜੀ ਚੌਂਪੜੀ ਤੋਂ ਦੂਰ ਨਿਕਲ ਗਏ, ਵਾਪਸ ਚੌਂਪੜੀ ਦਾ ਰਸਤਾ ਭੁੱਲ ਭੁਲਜਾਏ ਜਿਹੇ ਗਏ। ਕਿਸੇ ਖੱਡ 'ਚ ਡਿੱਗਣ ਦੇ ਡਰ ਕਾਰਨ ਪਧਰੇ ਬੈਠ ਚੋਜੀ ਪ੍ਰੀਤਮ ਜੀ ਨੂੰ ਯਾਦ ਕਰਨ ਲੱਗ ਪਏ। ਸਿਖਰ ਦੁਪਹਿਰ ਦਾ ਵੇਲਾ ਸੀ, ਨੇੜੇ ਤੇੜੇ ਕੋਈ ਵੀ ਨਹੀਂ ਸੀ ਜੋ ਉਹਨਾਂ ਨੂੰ ਚੌਂਪੜੀ ਵਿੱਚ ਛੱਡ ਆਉਂਦਾ। ਉਹ ਪੱਖਦੀ ਸਿਖਰ ਦੁਪਹਿਰ 'ਚ ਰੜੇ ਬੈਠੇ ਗੁਰੂ ਪਾਤਸ਼ਾਹ ਜੀ ਦੀ ਯਾਦ ਵਿੱਚ ਮਗਨ ਗੁਰੂ ਜੀ ਦੇ ਚਰਨਾਂ ਨੂੰ ਸੁਰਤ ਨਾਲ ਜੱਫਾ ਮਾਰੀ ਅਰਦਾਸਾਂ ਜੋਦੜੀਆਂ ਕਰ ਗੁਰੂ ਜੀਆਂ ਦੇ ਦਰਸ਼ਨਾਂ ਲਈ ਵਿਆਕੁਲ ਹੋਏ ਹੋਏ ਰੋ ਰਹੇ ਹਨ। ਉਹਨਾਂ ਦੇ ਹੰਝੂ ਤੇ ਪਸੀਨਾ ਧਰਤੀ 'ਤੇ ਚੋ ਰਹੇ ਨੇ। ਪਰਮ ਪਿਆਰੇ ਗੁਰੂ ਜੀਆਂ ਦੇ ਸਾਈਂ ਦਾਸ ਜੀ ਨੂੰ ਕਿਹਾ, ਨਹੀਂ ਤੂੰ ਤਾਂ ਸਾਨੂੰ ਬਹੁਤ ਸੁੱਖ ਦਿੱਤਾ, ਅਸੀਂ ਤੇਰੀ ਇਸ ਇੰਨੀ ਸ਼ਰਧਾ ਭਾਵਨੀ ਨਾਲ ਕੀਤੀ ਸੇਵਾ 'ਤੇ ਬਹੁਤ ਖੁਸ਼ ਹਾਂ। ਤਾਂ ਸਾਈਂ ਦਾਸ ਜੀ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, ਕਿਵੇਂ ਮੰਨਾ ਮਾਲਕ ਜੀ, ਆਪ ਜੀਆਂ ਦੇ ਕੇਸਾਂ 'ਚੋਂ ਤੇ ਮਸਤਕ ਤੋਂ ਪਸੀਨਾ ਧਾਰੋ ਧਾਰ ਵਹਿ ਰਿਹਾ ਹੈ। ਆਪ ਬੇਚੈਨ ਹੋਏ ਪਾਸੇ ਤੇ ਪਾਸਾ ਲੈ ਰਹੇ ਹੋ ਤੇ ਫਿਰ ਵੀ ਮੇਰੇ ਮੂਰਖ ਦੀ ਮੂਰਖਤਾਈ 'ਤੇ ਤਰਸ ਕਰਕੇ ਆਖ ਰਹੇ ਹੋ ਕਿ ਮੈਂ ਤੁਹਾਨੂੰ ਬਹੁਤ ਸੁੱਖ ਦਿੱਤਾ। ਤਦ ਮਿਹਰਾਂ ਦੇ ਮਾਲਕ ਨੇ ਸਾਈਂ ਦਾਸ ਜੀ ਵੱਲ ਤੱਕ ਕੇ ਕਿਹਾ, ਇਹ ਪਸੀਨਾ ਗਰਮੀ ਕਾਰਨ ਨਹੀਂ, ਮੇਰੀ ਬੇਚੈਨੀ ਦਾ ਕਾਰਨ ਹੋਰ ਹੈ। ਸਾਈਂ ਦਾਸ ਜੀ ਦੇ ਪੁੱਛਣ 'ਤੇ ਉਹਨਾਂ ਕਿਹਾ, ਮੇਰਾ ਸਿੱਖ ਨੈਣਾ ਤੋਂ ਮਨਾਖਾ ਜੰਗਲ ਵਿੱਚ ਆਪਣੀ ਚੌਂਪੜੀ ਦਾ ਰਸਤਾ ਭੁੱਲਣ ਕਾਰਨ ਅੱਗ ਵਾਂਗ ਭਖ ਰਹੀ ਸਿਖਰ ਦੁਪਹਿਰ 'ਚ ਰੜੇ ਬੈਠਾ ਰੋ ਰੋ ਬੇਸੁੱਧ ਹੋਇਆ ਸੁਰਤ ਨਾਲ ਮੇਰੇ ਚਰਨਾਂ ਨਾਲ ਲਿਪਟਿਆ ਪਿਆ ਹੈ। ਇਹ ਜੋ ਤੈਨੂੰ ਮੇਰੇ ਮਸਤਕ 'ਤੇ ਕੇਸਾਂ 'ਚੋਂ ਪਸੀਨਾ ਵਗਦਾ ਦਿਸਦਾ ਹੈ, ਇਹ ਮੇਰਾ ਪਸੀਨਾ ਨਹੀਂ, ਇਹ ਮੇਰੇ ਸਿੱਖ ਦੇ ਹੰਝੂ ਹਨ ਜਿਨ੍ਹਾਂ ਨੂੰ ਪੁੰਜੇ ਡਿੱਗਦਿਆਂ ਦੱਸ ਮੈਂ ਕਿਵੇਂ ਚੱਲ ਸਕਦਾ ਹਾਂ। ਮੈਂ ਆਪਣੇ ਸਿੱਖ ਦੇ ਧਾਰੋ ਧਾਰ ਵਹਿ ਰਹੇ ਹੰਝੂਆਂ ਥੱਲੇ ਆਪਣਾ ਸੀਸ ਕੀਤਾ ਹੋਇਆ ਹੈ। ਪਾਤਸ਼ਾਹ ਨੇ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਇਹ ਸੁਣਦੇ ਸਾਰ ਸਾਈਂ ਦਾਸ ਜੀ ਧੰਨ ਗੁਰੂ ਨਾਨਕ ਕਹਿੰਦੇ ਗੁਰੂ ਜੀਆਂ ਦੇ ਚਰਨਾਂ 'ਤੇ ਢਹਿ ਪਏ। ਕੀ ਤੁਸੀਂ ਕਦੇ ਅੰਦਾਜ਼ਾ ਲਗਾਇਆ ਸੱਚਾ ਪਿਆਰ ਕਰਨ ਵਾਲਿਆਂ ਨੂੰ ਗੁਰੂ ਜੀ ਕਿੰਨਾ ਪਿਆਰ ਕਰਦੇ ਹਨ? ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ, ਇਹ ਤਾਂ ਵਿਰਲਿਆਂ ਦੇ ਹਿੱਸੇ ਆਉਂਦਾ ਹੈ। ਇਹੋ ਜਿਹੇ ਦਮ, ਇਹੋ ਜਿਹੇ ਦਸ ਗੁਰੂ ਸਾਹਿਬਾਂ ਦਾ ਪਿਆਰ ਸਾਡੇ ਵਾਸਤੇ ਅਕਾਲ ਪੁਰਖ ਦੀ ਇਲਾਹੀ ਬਖਸ਼ਿਸ਼ ਹੈ। ਬਖਸ਼ਿਸ਼ ਜੋ ਸਾਨੂੰ ਤੁਰੋਂ ਮਿਲੀ ਹੈ, ਫਿਰ ਅਸੀਂ ਇੰਨੇ ਸੋਹਣੇ ਅਤੇ ਇੰਨੇ ਪਿਆਰ ਕਰਨ ਵਾਲੇ ਸਾਨੂੰ ਤਾਰਨਹਾਰ ਗੁਰੂਆਂ ਵੱਲ ਪਿੱਠ ਕਰ ਇਹਨਾਂ ਦਰਗਾਹੀ ਬਖਸ਼ਿਸ਼ਾਂ ਤੋਂ ਕਿਵੇਂ ਵਾਂਝੇ ਜਾ ਰਹੇ ਹਾਂ। ਇਹੋ ਜਿਹੇ ਗੁਰੂ ਕਿਸ ਕੌਮ ਕੋਲ ਹੋਣਗੇ ਜੋ ਆਪਣੇ ਸਿੱਖ ਨੂੰ ਇੰਨਾ ਪਿਆਰ ਦੇ ਕੇ ਉਸ ਨੂੰ ਕਾਮ ਕ੍ਰੋਧ ਦੀਆਂ ਭਾਂਬੜਾਂ ਵਾਂਗ ਲੱਟ ਲੱਟ ਲਾਟਾਂ 'ਚ ਸੜਨ ਤੋਂ ਆਪ ਪਹਿਰੇ ਦੇ ਉੱਤੇ ਖੜ ਕੇ ਬਚਾ ਲੈਣ ਅਤੇ ਆਪਣੇ ਯਾਦ ਕਰਨ ਵਾਲੇ ਗਰੀਬ ਸਿੱਖ ਦੇ ਹੰਝੂਆਂ ਨੂੰ ਪੁੰਜੇ ਨਾ ਡਿੱਗਣ ਤੋਂ ਆਪਣਾ ਸੀਸ ਥੱਲੇ ਕਰ ਦੇਣ। ਇਹ ਸੋਹਣੇ ਗੁਰੂਆਂ ਦੀ ਦਾਤ ਸਾਨੂੰ ਹੀ ਗੁਰਸਿੱਖਾਂ ਨੂੰ ਮਿਲੀ ਹੈ, ਕਿਉਂ ਨਾ ਫਿਰ ਐਸੇ ਗੁਰ ਕੋ ਬਲ ਬਲ ਜਾਈਏ ਜੋ ਆਪ ਮੁਕਤ ਮੋਹਿ ਤਾਰੇ। ਗੁਰਦਾਤਾ ਗੁਰ ਹਿਵੇ ਕਰ ਗੁਰ ਦੀਪਕ ਤੈਂ ਲੋਏ, ਅਮਰ ਪਦਾਰਥ ਨਾਨਕ ਮਨ ਮਾਨਿਆ ਸੁਖ ਹੋਏ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ, ਅਵਰ ਨਾ ਕੁੰਜੀ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।